हरिद्वार दिच गंगा दे तट ते और प्रयाग राग दे संगम ते, जमुना गंगा दे संगम ते हर 12 साल तो बाद एक कुंभ आउंदा है वारी वारी। एक शहर दी वारी फिर 48 साल बाद आउंदी है। उज्जैन, नासिक, हरिद्वार ते प्रयागराज। पिछे जब हरिद्वार कुंभ लग्या एक अंदाजे दे मुताबक कहिंदे ने 3.5 करोड़ बंदिया ने इशनान किया। होड़ लगी हुई सी, एक डुबकी लाइए पाप गए। काश ए इतना सस्ता कम आउंदा, इतना सौखा आउंदा, जगत दे च ए पाप होने नहीं सन, नहीं धुलदे। बल्कि कुंभ ते भी पाप हो गए, साधु लड़ पए सन कुंभ ते। ग्रस्तियां दी गल छड़ो, साधु लड़ पए और गालबन 40 साधु मारे गए। अफरा तफरी मच गई, हरिद्वार दे कर्फ्यू लाना पया। कुंभ ते 40 साधु मार दिते। झगड़ा दो साधुआं दी मंडलियां च ए, असी पहले इशनान करने ते दूजे ने असी पहले कर, इस गल ते झगड़ा। गए सन जन्मा जन्मांतरां दे पाप धोण, होर पाप चाल ले। आपदी गैथली अर्ज करा, किसे तीरथ दे जल दे च इतनी समर्था नहीं है मनुख दे पाप धो दे। तो क्या पाप धुल ही नहीं सकते? साहब कहिंदे धुल सकते ने। भरिए मत पापा के संग, ओ धोपे नावे के रंग। अगर पापा नाल मत भर गई है, मन भर गए है, धुल सकते ने नाम दे रंग नाल। वाहिगुरु वाहिगुरु मैं जपा पर कोई रंग नहीं। रंग की ये रस आखण दा कोई रस नहीं, इस वाहिगुरु आखण नाल नहीं धुलणगे, नहीं धुलणगे। क्योंकि कोरी गल मैनू जरा करनी आउंदी नहीं, इस दफा इस तरह करोड़ दफा भी आखीए नहीं धुलणगे। रंग नाल एक दफा भी आखीए सारे ही धुल जाणगे, धुल जाणगे। पर करोड़ दफा इस वास्ते आखना है, मता किधरे एक दफा रंग नाल कह सकिए, बस इस वास्ते कहना है। करोड़ दफा जपजी साहब इस वास्ते पढ़नी है, मता किसे दिन रंग नाल पढ़ लईए। करोड़ा वार इस वास्ते कीर्तन सुनना है, मता किसे दिन रंग दे सुन लईए। बार बार इस वास्ते कीर्तन करना है, मता किसे दिन रंग दे छो जाए, धुल जाणगे पाप। नाम दा रंग पाप नूं धो देंदा है। ओ धो पे नावे के रंग। अगली विचारधारा आप सरवण करो ते मैं थोड़े सामने खुलासा रखा।
उन्ने पापी आखण ना है।
समाज जो ए कह देंदा है, ए पुनीत बंदा है, ए पापी बंदा है, महाराज कहिंदे कहण मात्र गल नहीं है। और ए फैसला समाज नहीं करेगा, ए फैसला समाज दे हथ दे च नहीं है। क्यों? थोड़ा जिहा थोड़े सामने मैं खुलासा रख दिया। कर कर करना लिख लै जाओ। जो मनुख करदा है लिखिया जांदा है, उहदे संस्कार बन जांदे ने। पर चूंकि करना दो तरह का है, शरीर दे तल ते जो कीता जांदा है उहनूं कहिंदे ने कर्म कृत, ते मन दे तल ते जो चलदा है उहनूं कहिंदे ने कर्म विचार। समाज कृत वेखदा है, बस कृत वेखदा है। ਸਮਾਜ ਵੇਖਦਾ ਮੇਰੀ ਕ੍ਰਿਤ ਕੀ ਹੈ, ਪਰਮਾਤਮਾ ਦੇਖਦਾ ਮੇਰੀ ਨੀਅਤ ਕੀ ਹੈ, ਨਹੀਂ ਦੇਖਦਾ ਕ੍ਰਿਤ। ਬੜੇ ਧਿਆਨ ਨਾਲ ਸੁਣਨਾ। ਸਮਾਜ ਦੇਖਦਾ ਮੈਂ ਕਰਦਾ ਕੀ ਹਾਂ, ਪਰਮਾਤਮਾ ਦੇਖਦਾ ਮੈਂ ਸੋਚਦਾ ਕੀ ਹਾਂ। ਸਮਾਜ ਇਹ ਦੇਖਦਾ ਮੇਰੀ ਕਰਨੀ ਕੀ ਹੈ, ਪਰਮਾਤਮਾ ਇਹ ਦੇਖਦਾ ਮੇਰੀ ਸੋਚਣੀ ਕੀ ਹੈ। ਸਮਾਜ ਜੋ ਮਨੁੱਖ ਬਾਰੇ ਫੈਸਲਾ ਕਰਦਾ ਹੈ, ਪਰਮਾਤਮਾ ਦਾ ਫੈਸਲਾ ਉਸ ਤੋਂ ਉਲਟ ਆਉਂਦਾ, ਬਿਲਕੁਲ ਸਮਾਜ ਨਾਲ ਮੇਲ ਨਹੀਂ ਖਾਂਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਉਂਕਿ ਸਮਾਜ ਨੂੰ ਸਿਰਫ ਕ੍ਰਿਤ ਦਿਖਾਈ ਦਿੰਦੀ ਹੈ। ਕਾਨੂੰਨ ਤੇ ਸਮਾਜ ਉਸ ਮਨੁੱਖ ਤੋਂ ਸੰਤੁਸ਼ਟ ਹੈ ਜਿਹਦੀ ਕ੍ਰਿਤ ਠੀਕ ਹੈ। ਪਰਮਾਤਮਾ ਸੰਤੁਸ਼ਟ ਨਹੀਂ, ਪਰਮਾਤਮਾ ਤੇ ਉਦੋਂ ਜਦ ਨੀਅਤ ਠੀਕ ਹੋਵੇ। ਤਾਂ ਮੈਂ ਇੱਕ ਦਫਾ ਫਿਰ ਦੁਹਰਾਵਾਂ, ਸਮਾਜ ਇਹ ਦੇਖਦਾ ਮੇਰਾ ਕਿਰਦਾਰ ਕੀ ਹੈ, ਪਰਮਾਤਮਾ ਇਹ ਦੇਖਦਾ ਮੇਰੇ ਵਿਚਾਰ ਕੀ ਨੇ। ਸਮਾਜ ਇਹ ਦੇਖਦਾ ਮੇਰੀ ਕ੍ਰਿਤ ਕੀ ਹੈ, ਪਰਮਾਤਮਾ ਇਹ ਦੇਖਦਾ ਮੇਰੀ ਨੀਅਤ ਕੀ ਹੈ। ਸਮਾਜ ਫੈਸਲਾ ਕਰਦਾ ਹੈ ਮੇਰੀ ਕ੍ਰਿਤ ਦੇ ਮੁਤਾਬਕ, ਪਰਮਾਤਮਾ ਫੈਸਲਾ ਕਰਦਾ ਮੇਰੀ ਨੀਅਤ ਦੇ ਮੁਤਾਬਕ। ਬਿਲਕੁਲ ਉਲਟੀ ਗੱਲ ਹੈ, ਬਿਲਕੁਲ ਉਲਟੀ ਗੱਲ ਹੈ। ਮੇਰੀ ਨੀਅਤ ਕੀ ਹੈ ਸਮਾਜ ਨੂੰ ਨਹੀਂ ਪਤਾ। ਤੁਹਾਡੀ ਨੀਅਤ ਕੀ ਹੈ ਮੈਨੂੰ ਕੁਛ ਨਹੀਂ ਪਤਾ, ਮੇਰੀ ਨੀਅਤ ਕੀ ਹੈ ਤੁਹਾਨੂੰ ਕੁਛ ਨਹੀਂ ਪਤਾ। ਪਰ ਐਸਾ ਨਹੀਂ ਹੈ ਕਿ ਪਰਮਾਤਮਾ ਨੂੰ ਨਹੀਂ ਪਤਾ, ਅਗਰ ਉਸਨੂੰ ਇਤਨਾ ਵੀ ਪਤਾ ਨਹੀਂ ਤਾਂ ਫਿਰ ਤੇ ਕੁਛ ਵੀ ਨਾ ਹੋਇਆ। ਮੈਂ ਇੱਕ ਦਫਾ ਫਿਰ ਦੁਹਰਾਵਾਂ, ਸਮਾਜ ਦੇਖਦਾ ਇਹ ਕਰਦਾ ਕੀ ਹੈ, ਪਰਮਾਤਮਾ ਦੇਖਦਾ ਇਹ ਸੋਚਦਾ ਕੀ ਹੈ, ਇਹ ਸੋਚਦਾ ਕੀ ਹੈ। ਸਮਾਜ ਦੀ ਸੋਚਣੀ ਤੱਕ ਪਹੁੰਚ ਹੀ ਨਹੀਂ ਹੈ। ਅਗਰ ਇੱਥੇ ਸਤਿਗੁਰਾਂ ਦੀ ਹਜ਼ੂਰੀ ਚ ਬੈਠਿਆ ਹੋਇਆ ਵੀ ਮੈਂ ਮਾੜਾ ਸੋਚਾਂ, ਕਿਸੇ ਨੂੰ ਕੀ ਪਤਾ, ਕੀ ਪਤਾ। ਤੇ ਕੋਈ ਵੀ ਮਾੜਾ ਸੋਚੇ ਕਿਸੇ ਨੂੰ ਕੀ ਪਤਾ। ਸਮਾਜ ਦੀ ਸੋਚਣੀ ਤੱਕ ਪਹੁੰਚ ਨਹੀਂ ਹੈ। ਤਾਂ ਮੈਂ ਫਿਰ ਦੁਹਰਾਵਾਂ, ਸਮਾਜ ਦੇਖਦਾ ਮੈਂ ਕਰਦਾ ਕੀ ਹਾਂ, ਪਰਮਾਤਮਾ ਦੇਖਦਾ ਮੈਂ ਸੋਚਦਾ ਕੀ ਹਾਂ। ਸਮਾਜ ਦੇਖਦਾ ਇਹਦੀ ਕ੍ਰਿਤ ਕੀ ਹੈ, ਪਰਮਾਤਮਾ ਦੇਖਦਾ ਇਹਦੀ ਨੀਅਤ ਕੀ ਹੈ। ਸਮਾਜ ਮੇਰਾ ਫੈਸਲਾ ਕਰਦਾ ਮੇਰੀ ਕ੍ਰਿਤ ਦੇ ਮੁਤਾਬਕ, ਪਰਮਾਤਮਾ ਮੇਰਾ ਫੈਸਲਾ ਕਰਦਾ ਮੇਰੀ ਨੀਅਤ ਦੇ ਮੁਤਾਬਕ। ਮੇਲ ਨਹੀਂ ਖਾਂਦਾ, ਨਹੀਂ ਖਾਂਦਾ। ਔਖੇ ਨਾ ਹੋਣਾ, ਕਈ ਦਫਾ ਸਮਾਜ ਦੀ ਦ੍ਰਿਸ਼ਟੀ ਚ ਸ਼ਰੀਫ ਮਨੁੱਖ ਜ਼ਰੂਰੀ ਨਹੀਂ ਕਿ ਪਰਮਾਤਮਾ ਦੀ ਦ੍ਰਿਸ਼ਟੀ ਚ ਵੀ ਸ਼ਰੀਫ ਹੋਵੇ। ਸਮਾਜ ਦੀ ਦ੍ਰਿਸ਼ਟੀ ਚ ਦਾਨੀ ਤੇ ਗਿਆਨੀ ਮਨੁੱਖ ਜ਼ਰੂਰੀ ਨਹੀਂ ਕਿ ਪਰਮਾਤਮਾ ਦੀ ਦ੍ਰਿਸ਼ਟੀ ਚ ਵੀ ਦਾਨੀ ਤੇ ਗਿਆਨੀ ਹੋਵੇ, ਕਿਉਂਕਿ ਪਰਮਾਤਮਾ ਕ੍ਰਿਤ ਦੇ ਮੁਤਾਬਕ ਫੈਸਲਾ ਹੀ ਨਹੀਂ ਕਰਦਾ, ਨੀਅਤ ਦੇ ਮੁਤਾਬਕ ਕਰਦਾ। ਹਜ਼ਾਰਾਂ ਮਨੁੱਖਾਂ ਨੇ ਸਾਨੂੰ ਇਸ ਤਰ੍ਹਾਂ ਆਖਿਆ, ਕਈ ਦਫਾ ਮੈਂ ਉਹਨਾਂ ਕੋਲ ਸੁਣਿਆ, ਇਤਨਾ ਅਸੀਂ ਠੀਕ ਕਰਦੇ ਹਾਂ, ਇਤਨਾ ਅਸੀਂ ਠੀਕ ਕਰਦੇ ਹਾਂ, ਫਿਰ ਵੀ ਦੁਖੀ, ਫਿਰ ਵੀ ਦੁਖੀ। ਇਹ ਪ੍ਰਸ਼ਨ ਕਈਆਂ ਦਾ ਹੋ ਸਕਦਾ, ਇਹ ਵੀ ਮੈਂ ਅਰਜ਼ ਕਰ, ਇਤਨਾ ਤੇ ਅਸੀਂ ਠੀਕ ਕਰਦੇ ਹਾਂ ਫਿਰ ਵੀ ਦੁੱਖ ਹੈ। ਇਹ ਪਰਮਾਤਮਾ ਹੈ ਵੀ ਸਹੀ ਕਿ ਨਹੀਂ, ਤੇ ਉਸ ਦਿਨ ਦੇ ਬੋਲ ਵੀ ਮੈਂ ਦੁਹਰਾ ਦੇਵਾਂ, ਭਰੋਸਾ ਕੋਈ ਲੰਬਾ ਸਾਥ ਨਹੀਂ ਦੇਵੇਗਾ। ਪਰਮਾਤਮਾ ਤੇ ਭਰੋਸਾ ਹੈ, ਇਹ ਕੋਈ ਲੰਬਾ ਸਾਥ ਨਹੀਂ ਦੇਗਾ। ਭਰੋਸੇ ਟੁੱਟ ਜਾਂਦੇ ਹੁੰਦੇ ਨੇ, ਭਰੋਸਿਆਂ ਤੇ ਕੋਈ ਭਰੋਸਾ ਵੀ ਨਹੀਂ ਕੀਤਾ ਜਾ ਸਕਦਾ ਜਿੰਨੇ ਚਿਰ ਤੱਕ ਭਰੋਸਾ ਸ਼ਰਧਾ ਨਾ ਬਣੇ। ਭਰੋਸਾ ਮੈਂ ਕੀਤਾ, ਮੈਂ ਸੁਣਿਆ, ਮੈਂ ਭਰੋਸਾ ਕਰ ਲਿਆ, ਮੈਂ ਪੜ੍ਹਿਆ, ਮੈਂ ਭਰੋਸਾ ਕਰ ਲਿਆ, ਮੈਂ ਵੇਖਿਆ ਨਹੀਂ ਹੈ। ਮਿੰਡਿਠਾ ਕਿਆਸਾ ਲਾਈਏ, ਅੰਧਾ ਅੰਧ ਕਮਾਏ। बिना देखिया बिना अनुभव तो सुन के मन लिया पढ़ के मन लिया। महाराज कहते अंधा अंध कमाए दे धार्मिक कर्म भी अंधिया ले कर्म ने। अंधी कमी अंध मन, मन अंधे तन अंध। ये चिकड़ लाइए क्या थी ये जा टूटे पत्थर बंद। ये भरोसा किसी वक्त भी टूट जाएगा और चंगिया चंगिया दे भरोसे में टूटते देखे ने टूट जाते। श्रद्धा नहीं टूटेगी। कई दफा श्रद्धा नु दृढ़ भरोसा भी कहते हैं। ऐसा भरोसा जो टूटता नहीं उसे दा ना श्रद्धा है। देखे कुछ रस माने हैं हुण कबीर कहते करोड़ा भी दुष्ट मिल जान ते आखन कोई परमात्मा नहीं इसने नहीं मनना। क्यों? इन्हें देखे इन्हें रस माने हैं। संत न छाड़े संत ही जे कोटक मिले असंत। करोड़ा भी दुष्ट मिल जान संत संतपना नहीं छड़ेगा। पर जिसका सिर्फ भरोसा ही है ना यकीन जानो एक दिन की कुसंगत भी उसको गुरा के रख देगी परे सुट देगी। भरोसा टूट जाएगा। भरोसे रोज डगमगांदे ने। इस वास्ते सत्संग करने वाले कुसंगत भी करते रहते हैं। दान देने वाले बेईमानी भी करते रहते हैं। सच बोलने वाले झूठ भी बोलते रहते हैं। गुरबाणी पढ़ने वाले गंदे गीत भी अलापते रहते हैं। सब चलता रहता है। भरोसे बनते ने रोज टूटते ने रोज टूटते ने। श्रद्धा नहीं टूटती। भरोसा तो शायद टूट जाए कोसे पानी के नाल भी। श्रद्धा ते उबलदी देख दे भी कोई उबाल देवे नहीं टूटेगी नहीं टूटेगी। शायद भरोसा टूट जाए कंडे दे लगदे हां श्रद्धा ते नहीं टूटेगी कोई बंद बंद भी कट देवे क्योंकि देख चुके उन्हें कुछ देखे उदी खेड कुछ होर है। तो खैर मुख्तसर जो है मैं अर्ज करा समाज दे फैसले नो किधरे परमात्मा दा फैसला ना समझ लेना। अगर चार बंदे भला भला आख रहे ने तो हुण जरूरी नहीं कि असी परमात्मा दी दृष्टि च भी भले हो गए। ते चार बंदे किधरे बुरा बुरा आख रहे ने तो हुण इसका यह मतलब भी नहीं कि परमात्मा दा फैसला भी यही होवेगा। नहीं, परमात्मा दा फैसला समाज नाल मेल नहीं खांदा। यह भी मैं अर्ज करते हैं। धन गुरु रामदास जी महाराज इस वास्ते कहते हैं कोई भला कहो भावे बुरा कहो हम तन दियो ए डर। मतलब ही नहीं समाज नाल। भला भला आखदा आखे पिया बुरा बुरा आखदा आखे पिया मतलब ही नहीं। इस तरह के मनुख नो पता होंदा समाज का फैसला फैसला नहीं है कम चला हुए। फैसला तो वही है जो परमात्मा करता है। तो मैं फिर दोहरावा परमात्मा का फैसला की है। समाज देखता है मेरी करनी की है। परमात्मा देखता है मेरी सोचनी की है। समाज देखता है मैं करदा की हां परमात्मा देखता है मैं सोचदा की हां। समाज फैसला करता है मेरी कृत दे मुताबक। परमात्मा फैसला करता है मेरी नीयत दे मुताबक। इस हिसाब नाल विद्वाना ने मनुखां नू चार हिस्सों दे वंड दिता है। सारे मनुखां नू चार हिस्सों दे वंड दिता है। पहली श्रेणी नीयत भी बड़ी चंगी है कृत भी बड़ी चंगी है। सोचदा भी ठीक है करदा भी ठीक है बोलदा भी ठीक है सोचदा भी ठीक है करदा भी ठीक है सोचदा भी ठीक है करनी भी ठीक है सोचनी भी ठीक है कृत भी ठीक है नियत भी ठीक है। समाज भी कबूल कर लेंदा है परमात्मा भी कबूल करदा है। ये पहली श्रेणी है। इहदे च अवतारी पुरश आ जांदे ने। ओ पुरश जो जन्म तो ही मुक्त ने ਪਰ ਹੁਣ ਸਵਾਲ ਪੈਦਾ ਹੁੰਦਾ ਜੇ ਜਨਮ ਤੋਂ ਮੁਕਤ ਨੇ ਤਾਂ ਫਿਰ ਜਨਮ ਕਿਉਂ ਹੋਇਆ? ਮੁਕਤ ਪੁਰਸ਼ ਦਾ ਤੇ ਜਨਮ ਨਹੀਂ ਹੋਣਾ ਚਾਹੀਦਾ, ਹੋ ਹੀ ਗਿਆ ਜੋ ਮੁਕਤ। ਮੁਕਤ ਕਿਸ ਤੋਂ ਹੁੰਦੀ ਹੈ? ਜਨਮ ਤੋਂ ਮੁਕਤੀ, ਮਰਨ ਤੋਂ ਮੁਕਤੀ, ਬਸ ਇਹੀ ਮੁਕਤੀ ਹੈ। ਪ੍ਰਭ ਜਨਮ ਮਰਨ ਨਿਵਾਸ, ਹਾਰ ਪਰਿਓ ਦੁਆਸ। ਕਿਉਂ? ਜਨਮ ਸਾਰੇ ਦੁੱਖਾਂ ਦਾ ਮੂਲ ਹੈ। ਜਨਮ ਦੁੱਖ ਹੈ, ਜੀਵਨ ਦੁੱਖ ਹੈ, ਮਰਨ ਦੁੱਖ ਹੈ, ਬਾਕੀ ਸਾਰੇ ਦੁੱਖ ਇਹਨਾਂ ਤਿੰਨ ਦੁੱਖਾਂ ਦੇ ਵਿੱਚ ਹੀ ਨੇ, ਬਾਕੀ ਸਭ ਛੋਟੇ ਮੋਟੇ ਨੇ। ਅਗਰ ਜਨਮ ਖੁਸ਼ੀ ਹੈ, ਇਹ ਮਨੁੱਖ ਕੁਛ ਵੀ ਹੋ ਜਾਏ ਕਮ ਸੇ ਕਮ ਧਾਰਮਿਕ ਤੇ ਨਹੀਂ ਹੋ ਸਕਦਾ। ਔਰ ਚੂੰਕਿ ਜਨਮ ਖੁਸ਼ੀ ਹੈ ਤਾਂ ਜਨਮ ਦਿਨ ਮਨਾਉਂਦਾ ਰਹੇਗਾ, ਮਨਾਉਂਦਾ ਰਹੇਗਾ, ਕਿਉਂਕਿ ਜਨਮ ਖੁਸ਼ੀ ਹੈ, ਜਨਮ ਪ੍ਰਸੰਨਤਾ, ਜਨਮ ਖੇਡ ਹੈ। ਬੱਚੇ ਜਨਮ ਦਿਨ ਮਨਾਉਂਦੇ ਨੇ, ਚਲੋ ਨਜ਼ਰ ਅੰਦਾਜ਼ ਕੀਤਾ ਜਾ ਸਕਦਾ, ਜਵਾਨ ਮਨਾਉਂਦੇ ਨੇ, ਬੁੱਢੇ ਮਨਾਉਂਦੇ ਨੇ। ਮਹਾਰਾਜ ਕਹਿੰਦੇ ਨੇ ਪਹਿਲਾ ਮਰਨ ਕਬੂਲ, ਪਹਿਲੇ ਇਸ ਨੂੰ ਕਬੂਲ ਹੋ ਗਿਆ ਜਨਮ ਛੱਡਣਾ, ਉਹ ਤੇ ਹੋ ਗਿਆ, ਗੱਲ ਮੁੱਕੀ। ਧਰਮ ਨੂੰ ਕਿਧਰੇ ਬੱਚਿਆਂ ਦੀ ਖੇਲ ਨਾ ਸਮਝ ਲੈਣਾ। ਪਹਿਲਾ ਮਰਨ ਕਬੂਲ, ਜੀਵਨ ਕੀ ਛੜਾਸ। ਪਰ ਜੀਵਨ ਸੁੱਖ ਪ੍ਰਤੀਤ ਹੋਵੇ, ਜਨਮ ਸੁੱਖ ਪ੍ਰਤੀਤ ਹੋਵੇ, ਤਾਂ ਜਨਮ ਦਿਨ ਤੇ ਮੁਬਾਰਕ ਹੈ, ਖੁਸ਼ੀ ਹੈ, ਪ੍ਰਸੰਨਤਾ। ਧਰਮ ਦੀ ਯਾਤਰਾ ਹੀ ਇਸ ਤੋਂ ਸ਼ੁਰੂ ਹੁੰਦੀ ਹੈ, ਜਨਮ ਦੁੱਖ ਹੈ। ਪਰਮਾਤਮਾ ਦੀ ਯਾਤਰਾ ਹੀ ਇਸੇ ਵਿਚਾਰ ਤੋਂ ਆਉਂਦੀ ਹੈ, ਇਸ ਦ੍ਰਿਸ਼ ਤੋਂ ਆਉਂਦੀ ਹੈ, ਜਨਮ ਦੁੱਖ ਹੈ, ਜੀਵਨ ਦੁੱਖ ਹੈ, ਮਰਨ ਦੁੱਖ ਹੈ। ਸੁੱਖ ਦੇ ਗਿਆਨ ਤੋਂ ਮਨੁੱਖ ਧਾਰਮਿਕ ਨਹੀਂ ਬਣਦਾ, ਦੁੱਖ ਦੇ ਗਿਆਨ ਤੋਂ ਮਨੁੱਖ ਧਾਰਮਿਕ ਬਣਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਸੁੱਖ ਹੀ ਹੈ, ਜਨਮ ਸੁੱਖ ਹੈ, ਜੀਵਨ ਸੁੱਖ ਹੈ, ਜਗਤ ਸੁੱਖ ਹੈ, ਕੀ ਲੋੜ ਹੈ ਪਰਮਾਤਮਾ ਦੀ? ਇੱਕ ਪਾਸੇ ਰੱਖੋ ਪਰਮਾਤਮਾ ਨੂੰ। ਧਰਮ ਦੇ ਮਾਰਗ ਤੇ ਅਗਰ ਕੋਈ ਮਨੁੱਖ ਚੱਲ ਪਿਆ ਤੇ ਉਸ ਨੂੰ ਦੁੱਖ ਦਾ ਬੋਧ ਹੈ। ਜਿਸ ਨੂੰ ਅਸੀਂ ਸੁੱਖ ਕਹਿੰਦੇ ਹਾਂ, ਇਹਦੇ ਚ ਸਿਆਣੇ ਮਨੁੱਖ ਨੂੰ ਦੁੱਖ ਦਿਖਾਈ ਦੇਗਾ। ਕਿਸੇ ਨੂੰ ਜੁੱਗੀ ਦੇ ਚ ਵੀ ਦੁੱਖ ਨਹੀਂ ਦਿਖਾਈ ਦਿੰਦਾ। ਮਹਾਤਮਾ ਬੁੱਧ ਨੂੰ ਮਹਿਲਾਂ ਦੇ ਚ ਦੁੱਖ ਦਿਖਾਈ ਦਿੱਤਾ। ਕਿਸੇ ਨੂੰ ਥੋੜੀ ਜਿਹਾ ਧਨ ਸੰਪਦਾ ਦੇ ਚ ਵੀ ਸੁੱਖ ਦਿਖਾਈ ਦਿੰਦਾ। ਸੋਨੇ ਚਾਂਦੀ ਤੇ ਹੀਰੇ ਮੋਤੀਆਂ ਦੇ ਅੰਬਾਰ ਦੁੱਖ ਦਿਖਾਈ ਦਿੱਤਾ, ਦੁੱਖ ਹੈ। ਮਹਾਤਮਾ ਬੁੱਧ ਮਹਾਤਮਾ ਦੇ ਰਸਤੇ ਤੇ ਚੱਲਿਆ, ਪ੍ਰਭੂ ਦੇ ਮਾਰਗ ਤੇ ਚੱਲਿਆ, ਸੁੱਖ ਦੇ ਗਿਆਨ ਤੋਂ ਨਹੀਂ, ਦੁੱਖ ਦੇ ਗਿਆਨ ਤੋਂ। ਸੁੱਖ ਤੇ ਜਿਸ ਨੂੰ ਅਸੀਂ ਕਹਿੰਦੇ ਹਾਂ, ਉਹਦੇ ਕੋਲ ਤੇ ਅੰਬਾਰ ਲੱਗੇ ਹੋਏ ਸਨ, ਉਹ ਤੇ ਰਾਜਕੁਮਾਰ ਸੀ, ਰਾਜੇ ਦਾ ਲੜਕਾ ਸੀ ਔਰ ਇਕਲੌਤਾ ਲੜਕਾ ਸੀ। ਜਿਸ ਨੂੰ ਅਸੀਂ ਸੁੱਖ ਕਹਿੰਦੇ ਹਾਂ ਉਹਨੂੰ ਉਹ ਦੁੱਖ ਕਹਿੰਦੇ ਨੇ। ਜਨਮ ਨੂੰ ਜੀਵਨ ਨੂੰ ਅਸੀਂ ਸੁੱਖ ਕਹਿੰਦੇ ਹਾਂ, ਗੁਰੂ ਨਾਨਕ ਕਹਿੰਦੇ ਨੇ ਦੁੱਖ ਹੈ, ਦੁੱਖ ਹੈ, ਜਗਤ ਹੀ ਦੁੱਖ ਹੈ। ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਧਰਮ ਦੀ ਯਾਤਰਾ ਸੁੱਖ ਦੇ ਗਿਆਨ ਤੋਂ ਨਹੀਂ ਆਉਂਦੀ, ਦੁੱਖ ਦੇ ਗਿਆਨ ਤੋਂ ਆਉਂਦੀ ਹੈ। ਜਦ ਵੀ ਕੋਈ ਚੋਟੀ ਦਾ ਧਾਰਮਿਕ ਬਣਿਆ ਹੈ, ਦੁੱਖ ਦੇ ਗਿਆਨ ਤੋਂ ਬਣਿਆ, ਦੁੱਖ ਦੇ ਬੋਧ ਤੋਂ ਬਣਿਆ। ਜਗਤ ਦੁੱਖ ਦਿਖਾਈ ਦਿੱਤਾ ਹੈ, ਇਸ ਵਾਸਤੇ ਜਗਤ ਤੋਂ ਉਸਨੇ ਉੱਚਾ ਉੱਠਣ ਦੀ ਕੋਸ਼ਿਸ਼ ਕੀਤੀ ਹੈ। ਕਦੀ ਕਦੀ ਮੁਕਤ ਪੁਰਸ਼ ਵੀ ਜਨਮ ਲੈ ਲੈਂਦੇ ਨੇ। ਕਿਉਂ? ਜਦੋਂ ਮੁਕਤ ਨੇ ਫਿਰ ਕਿਉਂ ਆ ਜਾਂਦੇ ਨੇ? ਉਹਨਾਂ ਬਾਰੇ ਹੀ ਇਹ ਪੰਕਤੀ ਹੈ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰਉਪਕਾਰੀ ਆਏ। ਜੀਵਨ ਦੀ ਲਾਲਸਾ ਇਹਨਾਂ ਦੇ ਅੰਦਰ ਨਹੀਂ ਹੈ ਤੇ ਮਰਨ ਦਾ ਭੈ ਵੀ ਨਹੀਂ, ਤੇ ਫਿਰ ਕਿਉਂ ਆ ਗਏ ਨੇ? ਜੀਵਨ ਮੁਕਤ ਕਿਸ ਨੂੰ ਕਹੋਗੇ? ਜੀਵਨ ਦੀ ਲਾਲਸਾ ਨਹੀਂ ਰਹੀ, ਮਰਨ ਦਾ ਭੈ ਨਹੀਂ ਰਿਹਾ, ਜੀਵਨ ਮੁਕਤ। ਇਸ ਤਰ੍ਹਾਂ ਦੇ ਮੁਕਤ ਪੁਰਸ਼ ਆ ਜਾਂਦੇ ਨੇ ਜਗਤ ਵਿੱਚ। ਕਿਉਂ? ਆਪ ਮੁਕਤ, ਮੁਕਤ ਕਰੇ ਸੰਸਾਰ, ਜਗਤ ਨੂੰ ਮੁਕਤ ਕਰਨ ਲਈ ਦਇਆਵਸ ਹੋ ਕੇ ਆ ਜਾਂਦੇ ਨੇ, ਹੈਨ ਤੇ ਉਹ ਮੁਕਤ। ਇਸ ਦੇ ਉੱਤੇ ਮੈਂ ਇੱਕ ਉਦਾਹਰਣ ਦੇਣਾ ਹੁੰਦਾ, ਉਹ ਵੀ ਬਿਆਨ ਕਰਦੇ ਹਾਂ। ਇੱਕ ਮਲਾ ਸਾਰਾ ਦਿਨ ਬੇੜੀ ਵਿੱਚ ਮੁਸਾਫਰਾਂ ਨੂੰ ਬਿਠਾ ਕੇ ਪਾਰ ਕਰਦਾ ਰਿਹਾ। ਸ਼ਾਮਾਂ ਪੈ ਗਈਆਂ, ਥੱਕ ਗਿਆ ਤੇ ਹੁਣ ਦੇਖਦਾ ਹੈ ਕੋਈ ਮੁਸਾਫਰ ਵੀ ਨਹੀਂ। ਬੇੜੀ ਨੂੰ ਲੰਗਰ ਅੰਦਾਜ਼ ਕਰਦਾ, ਆਪਣਾ ਡੋਰਾ ਡੰਗਰ ਚੁੱਕ ਕੇ ਚੱਲ ਪਿਆ ਘਰ ਨੂੰ। ਅਜੇ 10 ਕਦਮ ਹੀ ਚੱਲਿਆ ਹੋਵੇਗਾ, ਦਰਿਆ ਦੇ ਉਰਾਰੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ, ਮਿੱਤਰਾ ਸਾਨੂੰ ਵੀ ਪਾਰ ਕਰ। ਇੱਕ ਟੋਲਾ ਆ ਗਿਆ 10-15 ਬੰਦਿਆਂ ਦਾ ਔਰ ਉਹ ਤਰਲੇ ਲੈ ਲਿਆ, ਪੁਰਾਣਾ ਜ਼ਮਾਨਾ ਬਈ ਰਾਤ ਪੈ ਰਹੀ ਹੈ ਸਾਨੂੰ ਵੀ ਪਾਰ ਕਰ, ਨਹੀਂ ਤੇ ਉਰਾਰ ਰਹਿਣਾ ਪਏਗਾ, ਸਾਰੀ ਰਾਤ ਇਸ ਜੰਗਲ ਵਿੱਚ ਰਹਿਣਾ ਪਏਗਾ, ਠੰਡ ਬੜੀ ਹੈ, ਸਾਡੇ ਕੋਲ ਕੱਪੜੇ ਕੋਈ ਨਹੀਂ ਇਸ ਤਰ੍ਹਾਂ ਦੇ, ਭੁੱਖਾ ਰਹਿਣਾ ਪਏਗਾ, ਤਰਲੇ ਲੈਂਦੇ ਨੇ ਸਾਨੂੰ ਵੀ ਪਾਰ ਕਰ, ਘਰ ਨਾ ਜਾ, ਵਾਪਸ ਆ ਜਾ ਉਰਾਰ, ਉੱਥੇ ਘਰ ਜਾ ਰਿਹਾ, ਉੱਥੇ ਛੁੱਟੀ ਕਰ ਬੈਠਾ। ਲੇਕਿਨ ਦਇਆ ਆ ਗਈ, ਤਰਸ ਆ ਗਿਆ, ਸਾਰੀ ਰਾਤ ਠਿਠਰਨਗੇ ਵਿਚਾਰੇ, ਭੁੱਖੇ ਰਹਿਣਗੇ ਤੇ ਜੰਗਲੀ ਜਾਨਵਰਾਂ ਦਾ ਵੀ ਡਰ, ਭਾਵੇਂ ਥੱਕ ਗਿਆ ਘਰ ਜਾ ਰਿਹਾ ਪਰ ਪਰਉਪਕਾਰ ਦੀ ਖਾਤਰ, ਉਹਨਾਂ ਨੂੰ ਪਾਰ ਕਰਨ ਦੀ ਖਾਤਰ ਫਿਰ ਉਰਾਰ ਆ ਰਿਹਾ। ਇਸ ਤਰ੍ਹਾਂ ਦੀਆਂ ਮੁਕਤ ਰੂਹਾਂ ਸੰਸਾਰ ਤੇ ਤਰਸ ਖਾ ਕੇ, ਜਗਤ ਤੇ ਤਰਸ ਖਾ ਕੇ ਜਗਤ ਵਿੱਚ ਆ ਜਾਂਦੀਆਂ ਨੇ, ਉਹਨਾਂ ਦੇ ਅੰਦਰ ਜੀਵਨ ਦੀ ਲਾਲਸਾ ਨਹੀਂ ਆਉਂਦੀ, ਉਹਨਾਂ ਦੇ ਅੰਦਰ ਮਰਨ ਦਾ ਭੈ ਨਹੀਂ ਆਉਂਦਾ, ਉਹ ਜੀਵਨ ਮੁਕਤ ਆਉਂਦੇ ਨੇ। ਆਪ ਮੁਕਤ ਮੁਕਤ ਕਰੇ ਸੰਸਾਰ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰਉਪਕਾਰੀ ਆਏ। ਪਰ ਮੈਂ ਅਰਜ਼ ਕਰਾਂ ਜੋ ਸਮਝਦਾ ਪਿਆ, ਜਨਮ ਸੁੱਖ ਹੈ, ਇਸ ਵਾਸਤੇ ਜਨਮ ਦਿਨ ਮਨਾਈਏ। ਇਹ ਮਨੁੱਖ ਕੁਛ ਵੀ ਹੋ ਜਾਏ, ਕਮ ਸੇ ਕਮ ਅਜੇ ਧਰਮ ਦੇ ਮਾਰਗ ਤੇ ਚੱਲਣਾ ਤੇ ਔਖਾ ਹੈ, ਕਠਿਨ ਹੈ। ਕਹਿੰਦੇ ਤੇ ਬੁਨਿਆਦੀ ਗੱਲ ਵੀ ਨਹੀਂ ਸਮਝੀ, ਸਾਰੇ ਦੁੱਖਾਂ ਦਾ ਮੂਲ ਤੇ ਜਨਮ, ਤੇ ਜਨਮ ਖੁਸ਼ੀ, ਜਨਮ ਮੁਬਾਰਕ, ਸਾਰੇ ਦੁੱਖਾਂ ਦਾ ਮੂਲ ਜਨਮ। ਸਜ਼ਾ ਕੀ ਹੈ ਕਰਮਾਂ ਦਾ, ਨਿਬੇੜਾ ਜੋ ਹੁੰਦਾ ਹੈ ਉਸਦਾ ਫਲ ਕੀ ਹੈ? ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸਲਮ ਮੈਂ। ਬੜੀ ਭਿਅੰਕਰ ਸਜ਼ਾ ਕੀ, ਜਮਦਾ ਹੈ ਮਰਦਾ, ਜਮਦਾ ਹੈ ਮਰਦਾ, ਤੇ ਜਿਹੜਾ ਆਖੇ ਕੋਈ ਸਜ਼ਾ ਹੈ, ਜਨਮ ਦੇ ਖੁਸ਼ੀ ਹੈ, ਪ੍ਰਸੰਤ ਹੈ, ਤੋ ਅਜੇ ਇਸ ਨੂੰ ਕੁਛ ਵੀ ਪਤਾ ਨਹੀਂ, ਅਚੇਤ ਹੈ, ਬਿਲਕੁਲ ਅਚੇਤ ਹੈ। ਧਰਮ ਦੀ ਯਾਤਰਾ ਹੁੰਦੀ ਹੈ ਦੁੱਖ ਦੇ ਗਿਆਨ ਤੋਂ, ਪਰਮਾਤਮਾ ਦੇ ਮਾਰਗ ਤੇ ਮਨੁੱਖ ਚੱਲਦਾ ਹੈ ਉਸ ਦਿਨ ਜਿਸ ਦਿਨ ਜਨਮ ਦੁੱਖ ਪ੍ਰਤੀਤ ਹੋਵੇ, ਜੀਵਨ ਦੁੱਖ ਪ੍ਰਤੀਤ ਹੋਵੇ, ਮਰਨ ਦੁੱਖ ਪ੍ਰਤੀਤ ਹੋਵੇ, ਤਾਂ ਮਨੁੱਖ ਚੱਲਦਾ ਹੈ, ਉਂਝ ਨਹੀਂ ਚੱਲਦਾ। ਕਿਸੇ ਹੋਰ ਗਿਆਨ ਤੋਂ ਧਰਮ ਦੀ ਯਾਤਰਾ ਨਹੀਂ ਆਉਂਦੀ, ਇਸੇ ਗਿਆਨ ਤੋਂ ਆਉਂਦੀ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਤਾਂ ਹੁਣ ਮੈਂ ਅਰਜ਼ ਕਰਾਂ, ਸਮਾਜ ਜੋ ਮਨੁੱਖ ਬਾਰੇ ਫੈਸਲਾ ਕਰਦਾ ਹੈ, ਸਮਾਜ ਤੇ ਖੁਦ ਅਗਿਆਨੀ ਹੈ, ਕੀ ਫੈਸਲਾ ਕਰੇਗਾ ਮਨੁੱਖ ਬਾਰੇ? ਉਹ ਤੇ ਬਾਹਰ ਦੇ ਸਿਲਸਿਲੇ ਨੂੰ ਵੇਖ ਕੇ ਫੈਸਲਾ ਕਰਦਾ ਹੈ। ਇਸ ਵਾਸਤੇ ਪਰਮਾਤਮਾ ਦੇ ਫੈਸਲੇ ਤੇ ਸਮਾਜ ਦੇ ਫੈਸਲੇ, ਇਹਨਾਂ ਦੇ ਤਾਲਮੇਲ ਨਹੀਂ ਬੈਠਦਾ। ਸਮਾਜ ਦੇਖਦਾ ਹੈ ਮੇਰੀ ਕ੍ਰਿਤ ਕੀ ਹੈ, ਪਰਮਾਤਮਾ ਦੇਖਦਾ ਹੈ ਮੇਰੀ ਨੀਅਤ ਕੀ ਹੈ। ਸਮਾਜ ਦੇਖਦਾ ਹੈ ਮੈਂ ਕਰਦਾ ਕੀ ਹਾਂ। ਇੱਕ ਮਨੁੱਖ ਆਪਣਾ ਨਾਮ ਵੀ ਦੱਸ ਦੇਵੇ, ਦਾਮ ਵੀ ਦੱਸ ਦੇਵੇ, ਸਭ ਕੁਝ ਦੱਸ ਦੇਵੇ, ਪਰ ਅਗਲੇ ਦੀ ਉਨੇ ਚਿਰ ਤੱਕ ਤਸੱਲੀ ਨਹੀਂ ਆਉਂਦੀ ਜਿੰਨੇ ਚਿਰ ਤੱਕ ਪੁੱਛ ਨਾ ਲਵੇ, ਮਿੱਤਰਾ ਤੂੰ ਕਰਦਾ ਕੀ ਹੈ, ਕਰਦਾ ਕੀ ਹੈ। ਸਮਾਜ ਦੇਖਦਾ ਹੈ ਮੈਂ ਕਰਦਾ ਕੀ ਹਾਂ, ਪਰਮਾਤਮਾ ਦੇਖਦਾ ਹੈ ਮੈਂ ਸੋਚਦਾ ਕੀ ਹਾਂ। ਸਮਾਜ ਦੀ ਇਤਨੀ ਦ੍ਰਿਸ਼ਟੀ ਹੈ, ਮੇਰੀ ਕਰਨੀ ਕੀ ਹੈ, ਪਰਮਾਤਮਾ ਦਾ ਇਹ ਦੇਖਣਾ ਹੈ, ਇਹਦੀ ਸੋਚਣੀ ਕੀ ਹੈ। ਔਰ ਮੈਂ ਅਰਜ਼ ਕਰਾਂ, ਕਰਨੀ ਤੇ ਸੋਚਣੀ ਇੱਕ ਨਹੀਂ ਆਉਂਦੀ, ਨਹੀਂ ਆਉਂਦੀ। ਕ੍ਰਿਤ ਤੇ ਨੀਅਤ, ਇਹਦਾ ਤਾਲਮੇਲ ਨਹੀਂ ਬੈਠਦਾ। ਬਹੁਤੇ ਮਨੁੱਖਾਂ ਦਾ ਨਹੀਂ ਬੈਠਦਾ। ਬਾਬਾ ਫਰੀਦ ਕਹਿੰਦੇ ਨੇ ਦੁਨੀਆ ਕੱਚੀ ਹੈ, ਜਿਨ ਮਨ ਹੋਰ ਮੁਖ ਹੋਰ, ਮੂੰਹ ਨਾਲ ਬੋਲਣਾ ਕ੍ਰਿਤ ਹੈ, ਇਹ ਕ੍ਰਿਤ ਤੇ ਕੁਛ ਹੋਰ ਹੈ ਤੇ ਮਨ ਦੀ ਸੋਚ ਦਾ ਕੁਛ ਹੋਰ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਇਹ ਤੇ ਕੱਚੇ ਨੇ, ਇਹ ਪ੍ਰਮਾਣ ਨਹੀਂ, ਇਹ ਕਬੂਲ ਨਹੀਂ। ਤੋ ਪਹਿਲੀ ਸ਼੍ਰੇਣੀ ਕ੍ਰਿਤ ਵੀ ਠੀਕ ਹੈ, ਨੀਯਤ ਵੀ ਠੀਕ ਹੈ, ਸੋਚਦਾ ਵੀ ਠੀਕ ਹੈ, ਕਰਦਾ ਵੀ ਠੀਕ ਹੈ, ਵਿਚਾਰ ਵੀ ਠੀਕ ਨੇ, ਕਿਰਦਾਰ ਵੀ ਠੀਕ ਹੈ, ਸਮਾਜ ਵੀ ਕਬੂਲ ਕਰਦਾ, ਪਰਮਾਤਮਾ ਵੀ ਪ੍ਰਵਾਨ ਕਰਦਾ। ਇਹ ਪਹਿਲੀ ਸ਼੍ਰੇਣੀ, ਕੋਈ ਕਰੋੜਾਂ ਚ ਕਦੀ ਕਦਾਈ ਇੱਕ ਕਦ ਮਨੁੱਖ, ਕਦੀ ਕਦਾਈ ਇੱਕ ਕਦ। ਦੂਜੀ ਸ਼੍ਰੇਣੀ ਨੀਅਤ ਠੀਕ ਹੈ, ਕਦੀ ਕਦੀ ਕ੍ਰਿਤ ਗਲਤ ਹੋ ਜਾਂਦੀ ਹੈ। ਹੁਣ ਦੋ ਸ਼ਬਦ ਬਰਦਾਸ਼ਤ ਕਰਨਾ, ਬੜੇ ਬੜੇ ਸੰਤ, ਬੜੇ ਬੜੇ ਬ੍ਰਹਮ ਗਿਆਨੀ, ਬੜੇ ਬੜੇ ਅਵਤਾਰਾਂ ਕੋਲ ਵੀ ਭੁੱਲਾਂ ਹੋਈਆਂ ਨੇ, ਇਤਿਹਾਸ ਭਰਿਆ ਪਿਆ, ਔਰ ਉਹਨਾਂ ਨੇ ਕਬੂਲ ਵੀ ਕੀਤੀਆਂ ਨੇ ਬਈ ਹੋ ਗਏ। ਨੀਅਤ ਠੀਕ ਹੈ, ਕ੍ਰਿਤ ਗਲਤ ਹੋ ਗਈ ਹੈ, ਸੋਚਦੇ ਠੀਕ ਨੇ, ਸੋਚਣੀ ਬਿਲਕੁਲ ਠੀਕ ਹੈ, ਕਦੀ ਕਦੀ ਕਰਨੀ ਗਲਤ ਹੋ ਜਾਂਦੀ ਹੈ, ਕਦੀ ਕਦੀ। ਪਰਮਾਤਮਾ ਨਜ਼ਰ ਅੰਦਾਜ਼ ਕਰਦਾ, ਸਮਾਜ ਨਹੀਂ ਕਰਦਾ, ਕਿਉਂਕਿ ਸਮਾਜ ਤੇ ਦੇਖਦਾ ਹੀ ਕਰਨੀ ਹੈ, ਸਮਾਜ ਤੇ ਦੇਖਦਾ ਹੀ ਕ੍ਰਿਤ ਹੈ, ਉਹ ਤੇ ਅਗਲੇ ਦਾ ਫੈਸਲਾ ਹੀ ਕ੍ਰਿਤ ਦੇ ਮੁਤਾਬਕ ਕਰਦਾ। ਇਹਦੇ ਉੱਤੇ ਮੈਂ ਦੋ ਉਦਾਹਰਣ ਦੇ ਦਿਆਂ। ਬਾਰਾਮੂਲਾ ਦੀ ਗੱਲ ਹੈ, ਕਸ਼ਮੀਰ ਛੇਵੇਂ ਪਾਤਸ਼ਾਹ ਆਪਣੇ ਘੋੜੇ ਤੇ ਅਸਵਾਰ ਨਾਲ ਸੰਗਤਾਂ ਨੇ ਜਾ ਰਹੇ ਨੇ ਆਪਣੇ ਟਿਕਾਣੇ ਤੇ। ਛੇਵੇਂ ਪਾਤਸ਼ਾਹ ਦੇ ਦੋ ਬਹੁਤ ਖੂਬਸੂਰਤ ਅਸਥਾਨ ਨੇ, ਇੱਕ ਸ੍ਰੀਨਗਰ ਰੈਨਾਵਾੜੀ ਵਿੱਚ ਤੇ ਇੱਕ ਬਾਰਾਮੂਲਾ ਜੇਲਮ ਦੇ ਕੰਢੇ ਤੇ। ਕਸ਼ਮੀਰ ਦੇ ਜੋ ਅੱਜ ਬਹੁਤ ਸਾਰੀ ਸਿੱਖੀ ਹੈ, ਸਿੰਘ ਨੇ, ਇਹ ਸਭ ਪ੍ਰਚਾਰ ਛੇਵੇਂ ਪਾਤਸ਼ਾਹ ਜੀ ਦਾ, ਉਹਨਾਂ ਦਾ ਬਰਮਨ ਸੀ। ਲੰਘੇ ਜਾ ਰਹੇ ਨੇ ਨਾਲ ਸੰਗਤਾਂ ਨੇ, ਇੱਕ ਬਿਰਧ ਮਾਤਾ ਨੇ ਘੋੜੇ ਦੀ ਲਗਾਮ ਪਕੜ ਲਈ, ਤੇ ਹੱਥ ਜੋੜ ਕੇ ਬੋਲੀ ਜਾਂਦੀ ਹੈ, ਤੁਸੀਂ ਪਤਿਤ ਮੈਂ ਪਤਿਤ ਪਾਵਨ, ਤੁਸੀਂ ਪਤਿਤ ਮੈਂ ਪਤਿਤ ਪਾਵਨ, ਤੁਸੀਂ ਪਤਿਤ ਮੈਂ ਪਤਿਤ ਪਾਵਨ ਕਹੀ ਜਾਂਦੀ ਹੈ। ਹੁਣ ਕਿਸੇ ਧਾਰਮਿਕ ਬੰਦੇ ਕੋਲ ਜਾਂ ਕਿਸੇ ਮੰਦਿਰ ਦੇ ਵਿੱਚ ਕਿਸੇ ਕਥਾਵਾਚਕ ਕੋਲੇ ਬੋਲ ਸੁਣੇ ਹੋਣੇ ਨੇ, ਪਰ ਪਲਟਾ ਗਈ, ਉਲਟਾ ਗਈ, ਅਰਥਾਂ ਦਾ ਗਿਆਨ ਨਹੀਂ ਹੈ, ਸ਼ਬਦਾਂ ਦੇ ਅਰਥਾਂ ਦਾ ਪਤਾ ਨਹੀਂ ਹੈ। ਸ਼ਬਦ ਤੇ ਇਸ ਤਰ੍ਹਾਂ ਸੁਣੇ ਹੋਣਗੇ, ਹੇ ਪ੍ਰਭੂ ਮੈਂ ਪਤਿਤ ਤੁਸੀਂ ਪਤਿਤ ਪਾਵਨ, ਪਰ ਉਲਟਾ ਗਈ, ਕਿਉਂਕਿ ਅਰਥਾਂ ਦਾ ਗਿਆਨ ਨਹੀਂ ਸੀ, ਤੇ ਹੱਥ ਜੋੜ ਕੇ ਕਹੀ ਜਾਂਦੀ ਹੈ, ਤੁਸੀਂ ਪਤਿਤ ਮੈਂ ਪਤਿਤ ਪਾਵਨ, ਤੁਸੀਂ ਪਤਿਤ ਮੈਂ ਪਤਿਤ ਪਾਵਨ ਕਹੀ ਜਾਂਦੀ ਹੈ। ਸਤਿਗੁਰੂ ਮੁਸਕਰਾਈ ਜਾਂਦੇ ਨੇ, ਸੇਵਾਦਾਰ ਨੇ ਹੱਥੋਂ ਲਗਾਮ ਛੁਡਾਈ ਔਰ ਆਖੇ, ਤੈਨੂੰ ਇਤਨੀ ਵੀ ਤਮੀਜ਼ ਨਹੀਂ ਬੋਲਣ ਦੀ, ਕੀ ਬੋਲ ਰਹੀ ਹੈ, ਬੋਲਣਾ ਕ੍ਰਿਤ ਹੈ। ਹੱਥਾਂ ਪੈਰਾਂ ਨਾਲ ਮਨੁੱਖ ਜੀਵਨ ਭਰ ਇਤਨਾ ਨਹੀਂ ਕਰਦਾ, ਇੱਕ ਪਾਸੇ ਲਗਾਮ ਛੁਡਾ ਕੇ ਕੀਤਾ। ਛੇਵੇਂ ਪਾਤਸ਼ਾਹ ਇਕਦਮ ਘੋੜੇ ਤੋਂ ਉਤਰੇ, ਮਾਤਾ ਨੂੰ ਗਲਵਕੜੀ ਚ ਲਿਆ, ਆਖਿਆ ਮਾਂ ਤੇਰੇ ਬੋਲਾਂ ਚ ਬੜੀ ਭਾਵਨਾ, ਤੇਰੇ ਬੋਲਾਂ ਚ ਬੜੀ ਪਵਿੱਤਰਤਾ, ਤੇਰੇ ਬੋਲਾਂ ਚ ਬੜੀ ਮਿਠਾਸ। ਗੁਰਬਾਣੀ ਦਾ ਵਾਕ ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਭੀ ਖਰੇ ਹਰ ਬਾਣੇ, ਕ੍ਰਿਤ ਤੇ ਗਲਤ ਹੈ, ਪਰ ਫਿਰ ਵੀ ਗੁਰੂ ਤੇ ਪ੍ਰਭੂ ਦੀ ਨਿਗਾਹ ਵਿੱਚ ਇਹ ਖਰੇ ਨੇ, ਕਿਉਂਕਿ ਨੀਅਤ ਠੀਕ ਹੈ, ਪਰ ਸਮਾਜ ਖਰਾ ਨਹੀਂ ਕਹਿ ਸਕਦਾ, ਕਿਉਂਕਿ ਕ੍ਰਿਤ ਗਲਤ ਹੈ, ਕ੍ਰਿਤ ਠੀਕ ਨਹੀਂ। ਇੱਕ ਦੂਸਰਾ ਉਦਾਹਰਣ, ਸ਼ਿਕਾਰ ਖੇਡਣ ਲਈ ਨਿਕਲੇ ਨੇ ਤ੍ਰੇਤੇ ਯੁੱਗ ਦੇ ਅਵਤਾਰੀ ਪੁਰਸ਼ ਸ਼੍ਰੀ ਰਾਮ ਦੇ ਪਿਤਾ ਦਸ਼ਰਥ। ਹੁਣ ਸ਼ਿਕਾਰ ਰਾਮ ਵੀ ਖੇਡਦੇ ਸਨ। ਸੰਧਿਆ ਹੋ ਗਈ, ਸ਼ਿਕਾਰ ਹੱਥ ਨਹੀਂ ਆਇਆ, ਘਰ ਆ ਰਹੇ ਨੇ, ਪਰ ਕੀ ਦੇਖਦੇ ਨੇ ਸਾਹਮਣੇ ਸਰੋਵਰ ਦੇ ਵਿੱਚ ਭੁਲੇਖਾ ਲੱਗਿਆ, ਇੱਕ ਹਿਰਨ ਪਾਣੀ ਪੀ ਰਿਹਾ। ਇਹ ਸ਼ਰਵਨ ਕੁਮਾਰ ਸੀ, ਕਰਮੰਡਲ ਨਾਲ ਝੁੱਕ ਕੇ ਸਰੋਵਰ ਦੇ ਚੋਂ ਪਾਣੀ ਭਰ ਰਿਹਾ ਸੀ। ਤੋ ਦੋ ਹੱਥ ਲਮਕਾ ਕੇ ਜਿਉਂ ਭਰ ਰਿਹਾ ਸਰੋਵਰ ਦੇ ਚੋਂ, ਦਸ਼ਰਥ ਨੂੰ ਦੂਰੋਂ ਹਲਕੇ ਜਿਹਾ ਅੰਧੇਰੇ ਚ ਇੰਜ ਪ੍ਰਤੀਤ ਹੋਇਆ, ਚਾਰ ਪੈਰਾਂ ਵਾਲਾ ਜਾਨਵਰ ਹਿਰਨ ਹੈ, ਖਿੱਚ ਕੇ ਬਾਣ ਮਾਰਿਆ, ਤੀਰ ਨਿਸ਼ਾਨੇ ਤੇ ਲੱਗਿਆ। ਜੈਸੇ ਤੀਰ ਨਿਸ਼ਾਨੇ ਤੇ ਲੱਗਿਆ ਤੋ ਚੀਖ ਨਿਕਲ ਗਈ। ਚੀਖ ਦੂਰੋਂ ਸੁਣ ਲਈ ਦਸ਼ਰਥ ਨੇ, ਹੈਂ, ਇਹ ਤੇ ਮੈਂ ਕੋਈ ਬੰਦਾ ਮਾਰ ਬੈਠਾ। ਘੋੜਾ ਦੌੜਾਇਆ, ਕੋਲ ਪਹੁੰਚੇ, ਮਨੁੱਖ ਤੜਪ ਰਿਹਾ। ਹੁਣ ਜ਼ਾਰੋ ਜ਼ਾਰ ਰੋਂਦੇ ਨੇ ਦਸ਼ਰਥ, ਹੇ ਪ੍ਰਭੂ ਇਹ ਕੀ ਹੋ ਗਿਆ, ਇਹ ਮੈਂ ਕੀ ਕਰ ਦਿੱਤਾ। ਸਰਵਨ ਕੁਮਾਰ ਨੂੰ ਮਾਰਨਾ ਦਸ਼ਰਥ ਦੀ ਨੀਅਤ ਨਹੀਂ ਹੈ, ਪਰ ਕ੍ਰਿਤ ਗਲਤ ਹੋ ਗਈ ਹੈ। ਸਰਵਨ ਕੁਮਾਰ ਨੂੰ ਮਾਰਨਾ ਦਸ਼ਰਥ ਦੀ ਸੋਚਣੀ ਨਹੀਂ ਹੈ, ਕਰਨੀ ਗਲਤ ਹੋ ਗਈ ਹੈ। ਕੋਈ ਘਰੋਂ ਸੋਚ ਕੇ ਨਹੀਂ ਆਇਆ ਦਸ਼ਰਥ ਕਿ ਮੈਂ ਸਰਵਨ ਨੂੰ ਮਾਰਨਾ ਹੈ, ਪਰ ਕ੍ਰਿਤ ਤੇ ਗਲਤ ਹੋ ਗਈ। ਸਮਾਜ ਦੀ ਦ੍ਰਿਸ਼ਟੀ ਚ, ਕਾਨੂੰਨ ਦੀ ਦ੍ਰਿਸ਼ਟੀ ਚ ਦਸ਼ਰਥ ਕਾਤਲ ਹੈ, ਪਰ ਮੈਂ ਅਰਜ਼ ਕਰਾਂ ਪਰਮਾਤਮਾ ਦਾ ਫੈਸਲਾ ਸਮਾਜ ਨਾਲ ਮੇਲ ਨਹੀਂ ਖਾਂਦਾ। ਪਰਮਾਤਮਾ ਨੀਅਤ ਵੇਖਦਾ ਹੈ। ਇਹ ਦੂਜੀ ਸ਼੍ਰੇਣੀ, ਥੋੜੀ ਇਹਨਾਂ ਦੀ ਤਾਦਾਦ ਵੀ ਹੈ, ਨੀਅਤ ਠੀਕ ਹੈ, ਸੋਚਦੇ ਠੀਕ ਨੇ, ਵਿਚਾਰ ਠੀਕ ਹੈ, ਬਿਲਕੁਲ ਪਵਿੱਤਰ ਹੈ ਨੀਅਤ, ਕਦੀ ਕਦੀ ਕ੍ਰਿਤ ਗਲਤ ਹੋ ਜਾਂਦੀ ਹੈ। ਪਰਮਾਤਮਾ ਮਾਫ ਕਰਦਾ ਹੈ, ਸਮਾਜ ਨਹੀਂ ਕਰਦਾ। ਈਸ਼ਵਰ ਮਾਫ ਕਰਦਾ ਹੈ, ਕਾਨੂੰਨ ਨਹੀਂ ਕਰਦਾ। ਕਿਉਂ? ਕਾਨੂੰਨ ਤੇ ਸਮਾਜ ਕ੍ਰਿਤ ਵੇਖਦਾ ਹੈ, ਪਰਮਾਤਮਾ ਨੀਅਤ ਵੇਖਦਾ ਹੈ। ਬੜਾ ਸੁੰਦਰ ਸਲੋਕ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ, ਫਰੀਦਾ ਕਾਹੇ ਪਟੋਲਾ ਪਾੜਤੀ ਕੰਬਲੜੀ ਪੈ ਰਿਓ, ਨਾਨਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਅਤ ਰਾਸ ਕਰਿਓ। ਇੱਕ ਤੀਸਰੀ ਸ਼੍ਰੇਣੀ ਜਿਹਦੇ ਨਾਲ ਮੰਦਿਰ, ਮਸਜਿਦ, ਗੁਰਦੁਆਰੇ, ਚਰਚ, ਬੋਧ ਮਠ, ਧਾਰਮਿਕ ਅਸਥਾਨ ਭਰੇ ਪਏ ਨੇ, ਸਭ ਤੋਂ ਜ਼ਿਆਦਾ ਤਾਦਾਦ, ਕ੍ਰਿਤ ਠੀਕ ਹੈ, ਕਰਦੇ ਠੀਕ ਨੇ, ਦਾਨੀ ਨੇ, ਗਿਆਨੀ ਨੇ, ਸੇਵਾ ਕਰਦੇ ਨੇ, ਪੁੰਨ ਕਰਦੇ ਨੇ, ਪਾਠ ਕਰਦੇ ਨੇ, ਪੂਜਾ ਕਰਦੇ ਨੇ, ਤੀਰਥਾਂ ਤੇ ਜਾਂਦੇ ਨੇ, ਬੜਾ ਕੁਛ ਕਰਦੇ ਨੇ, ਕ੍ਰਿਤ ਠੀਕ ਹੈ, ਨੀਅਤ ਠੀਕ ਨਹੀਂ ਹੈ, ਕਰਦੇ ਠੀਕ ਨੇ, ਸੋਚਦੇ ਠੀਕ ਨਹੀਂ। ਇਹ ਸਭ ਤੋਂ ਵੱਡੀ ਤਾਦਾਦ ਹੈ ਸਾਰੀ ਦੁਨੀਆ ਚ। ਮੰਦਿਰ ਭਰੇ ਪਏ ਨੇ, ਚਰਚ ਭਰੇ ਪਏ ਨੇ, ਗੁਸਤਾਖੀ ਮਾਫ਼ ਗੁਰਦੁਆਰੇ ਵੀ ਭਰੇ ਪਏ ਨੇ। ਮੈਂ ਤੁਹਾਨੂੰ ਜੋ ਕੁਛ ਸੁਣਾ ਰਿਹਾ, ਅਗਰ ਇਸ ਨਾਲ ਮੇਰਾ ਆਪਣਾ ਮਨ ਸਹਿਮਤ ਨਹੀਂ ਤਾਂ ਗੁਰਬਾਣੀ ਕਹਿੰਦੀ ਹੈ ਤੂੰ ਆਪਣੇ ਮੂੰਹ ਚੋਂ ਮਿੱਟੀ ਕੱਢ ਕੇ ਕਿਸੇ ਦੇ ਕੰਨਾਂ ਚ ਪਾ ਰਹੇ ਹੈ, ਹੋਰ ਕੁਛ ਨਹੀਂ ਹੈ। ਅਵਰਨ ਕੋ ਉਪਦੇਸ਼ ਤੇ ਮੁਖ ਮੇ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਬੋਲ ਤੇ ਰਿਹਾ ਹੈ, ਤੇਰਾ ਯਕੀਨ ਨਹੀਂ ਹੈ, ਤੇਰਾ ਅਨੁਭਵ ਵੀ ਨਹੀਂ ਹੈ। ਅਗਰ ਤੇਰੇ ਕੋਲ ਭਰੋਸਾ ਵੀ ਹੈ ਤਾਂ ਡਗਮਗਾਉਂਦਾ ਹੋਇਆ, ਡੋਲਦਾ ਹੋਇਆ, ਮੱਥਾ ਮੈਂ ਟੇਕਿਆ, ਮੈਨੂੰ ਗੁਰੂ ਦੀ ਹਰ ਗੱਲ ਕਬੂਲ ਨਹੀਂ, ਤੇ ਪਤਾ ਮੱਥਾ ਟੇਕਣ ਦਾ ਕੀ ਮਤਲਬ ਆਉਂਦਾ, ਮੈਂ ਸਰੈਂਡਰ ਕਰਦਾ, ਮੈਂ ਸਮਰਪਣ ਕਰਦਾ, ਐ ਗੁਰੂ ਤੇਰੀ ਹਰ ਗੱਲ ਮੈਨੂੰ ਕਬੂਲ। ਤੇ ਜੇ ਮੱਥਾ ਟੇਕ ਕੇ ਮੈਨੂੰ ਹਰ ਗੱਲ ਕਬੂਲ ਨਹੀਂ ਤਾਂ ਮੱਥਾ ਟੇਕਣਾ ਪਖੰਡ ਨਹੀਂ ਤੇ ਹੋਰ ਕੀ ਹੈ। ਸੀਸ ਨਿਵਾਈਏ ਕਿਆ ਥੀਏ ਜਾਂ ਹਿਰਦੇ ਕੁਛ ਉਦੇ ਜਾਏ, ਇਸ ਮੱਥਾ ਟੇਕਣ ਨਾਲ ਕੀ ਹੋਣਾ, ਸਾਰੀ ਜ਼ਿੰਦਗੀ ਟੇਕਦਾ ਰਹਿ, ਇਹਦੇ ਨਾਲ ਕੀ ਹੋ ਜਾਣਾ। ਮੱਥਾ ਟੇਕਣ ਦਾ ਮਤਲਬ ਇਹ ਗੁਰੂ ਤੇਰੀ ਗੱਲ ਮੈਨੂੰ ਕਬੂਲ, ਪ੍ਰਵਾਨ, ਮੈਂ ਝੁਕਦਾ, ਮੈਂ ਤੇਰੇ ਅੱਗੋਂ ਸਿਰ ਝੁਕਾਉਂਦਾ। ਪਰ ਜੇ ਮੱਥਾ ਟੇਕ ਕੇ ਵੀ ਮੈਨੂੰ ਕਬੂਲ ਨਹੀਂ ਔਰ ਅਕਸਰ ਨਹੀਂ ਆਉਂਦੀ, ਬਾਰ ਬਾਰ ਨਮਾਜ਼ ਦੇ ਸਜਦਾ ਕੀਤਾ ਜਾਂਦਾ, ਮੰਦਰਾਂ ਦੇ ਝੁਕਿਆ ਜਾਂਦਾ, ਮੱਥਾ ਟੇਕਿਆ ਜਾਂਦਾ, गुरुद्वारे पहले ही कर्म तय ही करना है, झुकना है, सिर झुकाना है। तो सिर झुकाण का मतलब कि मैं समर्पण करना, हे गुरु तेनू अपना सिर अर्पण करना, तेरी हर गल मैनू कबूल प्रवान। ते जे मथा टेक के मैनू गुरु की गल कबूल नहीं, प्रवान नहीं, तो फिर मथा टेकना की है? साहब कहते टेकदा रहा ये नल की है, सीस निवाइए क्या थीए, जा हृदय कुसुदे जाए, दोहरा दया तो मैं लमकावा ना, हिरदे दिच कपट रख के भी मैं परमात्मा की गल कर सकता। तदी गुरबाणी नू कहना पिया, हिरदे कपट मुख ज्ञानी, झूठे कहां बिलो वस पानी, की पानी रिड़कदा है इहदे नाल की होना है, रिड़कदा रहे पानी। हिरदे दिच कपट रख के पाठ किया जा सकता है, कीर्तन किया जा सकता है, कोई गावी रागी नादी वेदी बहुभांत करनी, हर हर बीजे राम राजे, जिना अंतर कपट विकार है तिना रोए क्या कीजे। समाज देखदा है मैं कथा कर रहा, परमात्मा दी गल सुना रहा, परमात्मा देखदा है मेरी नीयत की है, मेरी सोचनी की है, मेरे विचार की है, और मेरी कथा दे मुताबिक मेरा फैसला नहीं करता, और मेरे कीर्तन दे मुताबिक मेरा फैसला नहीं करता, मेरे पाठ दे मुताबिक मेरा फैसला नहीं करता, मेरे दान पुन के मुताबिक मेरा फैसला नहीं करता। समाज फैसला करता है, बड़ा दानी है, बड़ा ज्ञानी है, बड़ा सुंदर कीर्तनी है, बड़ा सुंदर पाठी है, बड़ी सेवा करता है, समाज कह सकता है। मैं एक दफा फिर दोहरा दें, समाज के फैसले परमात्मा के फैसलों नाल मेल नहीं खाते। क्यों? समाज देखता है मेरी कृत की है, परमात्मा देखता है मेरी नीयत की है, समाज देखने ते ही खड़ा है। इस वास्ते गुरु अर्जन देव जी महाराज कहते करम धर्म पाखंड जो दिसे, जो दिखाई दे रहा है पखंड है। पखंड किसे नूं कहते हैं? खंड, खंड दो टुकड़ियां च, जो दिखाई दे रहा है वह है नहीं, वह है नहीं, नीयत कुछ और है। दाने दिखाई दे रहा है, नीयत कुछ और है। ज्ञानी दिखाई दे रहा है, नीयत कुछ और है। पाठी दिखाई दे रहा है, नीयत कुछ और है। सेवा करदा दिखाई दे रहा है, नीयत कुछ और है। दान पुन करदा दिखाई दे रहा है, नीयत कुछ और है। जो दिसे करम धर्म पाखंड जो दिसे, जो दिखाई दे रहा है। तो दिखाई तो समाज नू दे रहा है, बई रोज का सत्संगी है, कथा कीर्तन करदा है, सुनदा है, बड़ा शरीफ है, कृत ठीक है, पर परमात्मा की दृष्टि बड़ी गहरी है, बहुत गहरी, बहुत गहरी है। गुरु अर्जन देव जी महाराज कहते हैं ओ कृत जिन्हों धार्मिक कृत कहते हैं पाखंड, सिर्फ दिखाई दे रही है, धार्मिक कृत है, नीयत इस दे शामिल नहीं है, इहदे च भावना नहीं है, इहदे च रब्बी सोचनी नहीं है, इहदे च नीयत की पवित्रता नहीं है, सिर्फ करनी करनी है, सिर्फ कृत ही कृत है। करम धर्म पाखंड जो दिसे तिन जम जागा थी लूटे, निर्वाण कीर्तन गाओ करते का निमक सिमरत जित ठूट। एक निमक, एक पल, एक सैकंड दा कीर्तन जन्मा जन्मांतरां दे दुख नु मिटा देगा, संताप नु मिटा देगा, एक निमक। खैर एक खुलासा फिर, तीसरी श्रेणी ये सब तो ज्यादा है, कृत ठीक है, क्योंकि समाज दे च रहना है तो कृत तो ठीक रखनी पड़ेगी। कानून कृत ठीक नहीं है तो हथकड़ियां ने, बेड़ियां ने, जेल, कृत तो ठीक रखनी पड़ेगी। समाज दे च रहना है कृत तो ठीक रखनी पड़ेगी। समाज कहता है महान मनुख है, क्यों? कृत ठीक है। यकीन जानो परमात्मा ये मुताबिक फैसला नहीं करता, कथा ही नहीं करता। ये तीजी श्रेणी है, सब तो ज्यादा है, कृत ठीक है, नियत ठीक नहीं, करदे ठीक ने, सोचनी ठीक नहीं है, विचार पावन नहीं होए, मन मैला है, तन पुनीत है मन पापी है, इंज कह लो। तन पवित्र है, मन मैल है। ते जे मन मैल है तो मन मैले सब किछ मैला, तन धोते मन हच्छा नोए। मन मैला है तो ये ज्ञान भी मैला, मन मैला है तो इसका पाठ करना, सेवा करना, दान करना, पुण्य करना कितों निर्मल हो जाएगा, क्योंकि मन मैला है। मन मैले सब किछ मैला, सब कुछ मैला है। ये तीसरी श्रेणी। एक चौथी श्रेणी भी है, केड़ी? कृत भी गलत है, नियत भी गलत है, सोचते भी गलत ने, करते भी गलत ने। ना लोक कबूल करता है, ना परलोक इन्हों कबूल करता है। लोक दे च भी फिटकारा, परलोक तो भी धक्के। ना ईश्वर कबूल करता है, ना संसार। कृत भी गलत, नियत भी गलत, सोचते भी गलत ने, करते भी गलत ने, विचार भी गलत है, किरदार भी गलत है। ये चौथी श्रेणी है। सारी मनुखता नूं धार्मिक लोग इन्हां चार हिस्सों दे च वंडदे ने। प्रथम, कृत भी ठीक है, नीयत भी ठीक है। दूसरी, नीयत ठीक है, कदी कदी कृत गलत हो जाती है। सोचनी ठीक है, कदी कदी करनी गलत हो जाती है। परमात्मा माफ करता है, नजरअंदाज करता है, हो सकता है समाज माफ ना करे, हो सकता है, क्योंकि समाज कृत देखता है, कानून कृत देखता है, ये करदा की है, इन्हें कीता की है। परमात्मा तो यह देखता है, इन्हें सोचिया की, यदि सोचनी की, यदि नियत की है। एक तीसरी श्रेणी, कृत ठीक है और जीवन भर अपनी कृत नु ठीक रख देना, नियत ठीक नहीं है, करते ठीक नहीं, क्योंकि समाज दे जो रहना है, सोचते ठीक नहीं है। समाज की दृष्टि च यह महान होंगे ने, परमात्मा की दृष्टि च कुछ भी नहीं, कुछ भी नहीं। एक चौथी श्रेणी, कृत भी गलत है, नीयत भी गलत है, सोचते भी गलत ने, करते भी गलत ने। साहब कहते ने, समाज जो ये फैसला करता है, ये पुन्नी है, ये पापी है। गुरु नानक कहते ने, समाज के कहने नाल कोई पुन्नी ते पापी नहीं है। पुन्नी पापी आखण ना है, एक कहण मात्र गल नहीं। भी फलाना बंदा बड़ा पुन्नी है, बड़ा गैनी है, बड़ा दानी है, एक कहण मात्र गल नहीं है। इत कर कर करना लिख ले जाओ, कर्म लिखया जाता है। केड़ा कर्म? जिद मन सम्मिलित है, कुछ गलत हो गया उस मेरा मन शामिल नहीं सी, लिखया नहीं जाएगा, मन का हिस्सा नहीं बनेगा। हो सकता है मन दे बड़ा भारी पश्चाताप पैदा हो, रुदन पैदा हो, क्योंकि मन ने सोचा ही नहीं से ऐसा करण दा, कृत हो गई है। ऐसा मनुख ते पश्चाताप करेगा, जैसे दशरथ जारो जार रो रहे है, हे प्रभु ये की कहो। श्रवण कुमार नु मारना तो उसकी नीयत ही नहीं सी, उसकी सोचनी नहीं सी, हो गया। जारो जार रो रहे है, पश्चाताप कर रहे है। और ये अगर कृत दी माड़ी मोटी तन दी मैल भी है, तो ये हंजू धो देंगे, ये जो रो रहे है ये आंसू धो देंगे, भी मैं अर्ज करते हैं। कर कर करना लिख ले जाओ, कीता होया लिखया जांदा, केड़ा? जिद च मन शामिल होवे, दूजा नहीं लिखया जांदा। इस वास्ते अक्सर देखिए मन नूं फोल के इहदे च परमात्मा नहीं आउंदा। कारण, गुरु तेग बहादुर साहब जी कहिंदे, मन कर कबहू ना हर गुण गायो। तू बहुते कम किए, किसी नूं गाल भी कढ़ी ते मन नाल, वाहिगुरु तू मन नाल नहीं आख्या, वो मन दा हिस्सा ही नहीं बनया, वो मन दे च है ही नहीं। मन कर कभू नार गुण गायो, बिखिया सकत रहो निसबासर, कीनो अपनो बायो। मन करके जो कीता जांदा है, संस्कारां दी रेख मन दे च बन जांदी है। और मैर्ज करा, अंतिम समय तन नू दफन किया जाता है, तन नू जलाया जाता है, मन ते संस्कारां दा इकट्ठ लेके अगे चल पैंदा है, अगे चल पैंदा है। मनुख नू एक मौका मिलिया है मन दे आसरे ते अपना लोक परलोक सवारण दा। कहिंदे ने देवते कोल मन है, तन नहीं है, पशु कोल तन है, मन नहीं है। एक मनुख है, तन भी है, मन भी है, ਇਸ ਵਾਸਤੇ ਕਹਿੰਦੇ ਨੇ ਮਨੁੱਖ ਮਹਾਨ ਹੈ, ਦੇਵਤਿਆਂ ਤੋਂ ਵੀ, ਪਸ਼ੂਆਂ ਤੋਂ ਵੀ। ਮੈਂ ਫਿਰ ਦੁਹਰਾਵਾਂ, ਦੇਵਤੇ ਕੋਲ ਮਨ ਹੈ, ਜੋਤ ਹੈ, ਸਰੀਰ ਨਹੀਂ ਹੈ। ਇਸ ਵਾਸਤੇ ਉਹ ਤਨ ਲਈ ਉਹ ਵੀ ਤਰਸਦੇ ਨੇ, ਇਸ ਦੇ ਹੀ ਕੋ ਸਿਮਰੇ ਦੇਵ। ਪਸ਼ੂ ਕੋਲ ਤਨ ਤੇ ਹੈ, ਵਿਕਸਿਤ ਮਨ ਨਹੀਂ ਹੈ। ਇੱਕ ਮਨੁੱਖ ਹੈ, ਮਨ ਵੀ ਹੈ, ਤਨ ਵੀ ਹੈ, ਇਹਦੇ ਆਸਰੇ ਤੇ ਭਉ ਸਾਗਰ ਤੋਂ ਪਾਰ ਹੋ ਸਕਦਾ। ਸਾਹਿਬ ਰਹਿਮਤ ਕਰਨ, ਸਾਡੀ ਕ੍ਰਿਤ ਐਸੀ ਹੋਵੇ, ਮਾਨਸਿਕ ਹੋਵੇ, ਤਾਂ ਕਿ ਉਹ ਮਨ ਦਾ ਹਿੱਸਾ ਬਣੇ ਸਤਸੰਗ, ਮਨ ਦਾ ਹਿੱਸਾ ਬਣੇ ਪ੍ਰਭੂ ਦਾ ਨਾਮ, ਤਾਂ ਕਿ ਮਨ ਦੀ ਨਿਰਮਲਤਾ ਹੋਵੇ। ਸਾਹਿਬ ਕਹਿੰਦੇ ਨੇ ਪੁੰਨੀ ਪਾਪੀ ਆਖਣ ਨਾ ਹੈ। ਸਮਾਜ ਦੇ ਕਹਿਣ ਦੇ ਨਾਲ ਕੋਈ ਪੁੰਨੀ ਤੇ ਪਾਪੀ ਨਹੀਂ ਹੈ। ਸਮਾਜ ਨੇ ਫੈਸਲਾ ਨਹੀਂ ਕਰਨਾ, ਇਹ ਕਹਿਣ ਮਾਤਰ ਗੱਲਾਂ ਨਹੀਂ ਨੇ। ਕਰ ਕਰ ਕਰਨਾ ਲਿਖ ਲੈ ਜਾਓ, ਜੋ ਕੁਛ ਮਨੁੱਖ ਮਨ ਕਰਕੇ ਕਰਦਾ ਹੈ ਉਹ ਲਿਖਿਆ ਜਾਂਦਾ ਹੈ, ਔਰ ਅਮਿੱਟ ਹੈ, ਨਹੀਂ ਮਿਟਦਾ। ਪਰਮਾਤਮਾ ਉਸੇ ਦੇ ਮੁਤਾਬਕ ਫੈਸਲਾ ਕਰਦਾ ਹੈ, ਕਿਵੇਂ ਕਰਦਾ ਹੈ। ਬਾਕੀ ਵਿਚਾਰਾਂ ਮੈਂ ਕੱਲ੍ਹ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ, ਲੇਟ ਨਾ ਕਰੀਏ। ਦਸ ਨੇ 9 ਵਜੇ ਸਮਾਪਤੀ ਕਰ ਦੇਣੀ ਸੀ, ਪਰ ਹੁਕਮ ਹੋਇਆ ਕੁਝ ਹੋਰ ਟਾਈਮ ਲਾ ਲਓ। ਸੋ ਆਪ ਜੀ ਦੀ ਸੇਵਾ ਕੀਤੀ ਹੈ, ਪ੍ਰਵਾਨ ਕਰਨੇ। ਇੱਕ ਮਹਾਨ ਪੌੜੀ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਵਨ ਦੇ ਮੂਲ ਸਿਧਾਂਤ ਸਾਡੇ ਸਾਹਮਣੇ ਰੱਖ ਰਹੇ ਨੇ। ਸੋਚਦਾ ਸੀ ਮੈਂ ਇਸ ਨੂੰ ਸਮਾਪਤੀ ਕਰੀਏ, ਪਰ ਨਹੀਂ, ਕੁਝ ਖਿਆਲ ਉਭਰੇ ਨੇ। ਨਹੀਂ, ਇਹ ਬਿਆਨ ਕੀਤੇ ਬਿਨਾਂ ਸ਼ਾਇਦ ਪੌੜੀ ਦਾ ਤੱਤ, ਪੌੜੀ ਦਾ ਸਾਰ ਹਿਰਦੇ ਵਿੱਚ ਨਾ ਬੈਠੇ। ਬਾਕੀ ਵਿਚਾਰਾਂ ਕੱਲ੍ਹ, ਇੱਥੇ ਹੀ ਸਮਾਪਤੀ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਬੁੱਲ ਚੁੱਕ ਦੀ ਸ਼ਮਾ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ।